ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਗਿਆਨ ਸਰੂਪ ਸਤਿਗੁਰੂ ਸ਼ਬਦ ਸਤਿਗੁਰੂ ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਸਿੱਖ ਸੰਗਤਾਂ ਵਡਭਾਗੀ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਚਾਰ ਪੈ ਦਿਨ ਸੁੱਖ ਅੰਦਰ ਬਤੀਤ ਹੋਇਆ, ਚਾਰ ਪੈ ਰਾਤਰੀ ਆਈ, ਪਿਛਲੇ ਪੈਰ ਦੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਸੋਹਦਾ ਰਹਿਰਾਜ ਸਾਹਿਬ ਦੇ ਨਿਤਨੇਮ ਉਪਰੰਤ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣ ਰਹੇ ਸੀ। ਆਪ ਸਿੱਖ ਸੰਗਤਾਂ ਜੋ ਨਿਤਾ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ, ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਚੱਲ ਰਹੀ ਹੈ। ਆਪਾਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਗਤ ਜੀ ਦਾ ਉਪਦੇਸ਼ ਸਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਹੈ, ਕਿਉਂਕਿ ਇਸ ਬਾਣੀ ਦੇ ਅੰਦਰ ਨਾਗੇ ਸਾਧੂਆਂ ਨੇ, ਦਰਖਤ ਸਾਧੂਆਂ ਨੇ, ਪਰਮਹੰਸ ਸਾਧੂਆਂ ਨੇ, ਚਮਰਪੋਜ ਸਾਧੂਆਂ ਨੇ, ਪੰਡਿਤਾਂ ਨੇ, ਵਿਦਵਾਨਾਂ ਨੇ ਆਪਣੇ ਪ੍ਰਸ਼ਨ ਕਬੀਰ ਸਾਹਿਬ 'ਤੇ ਕੀਤੇ, ਉਹਨਾਂ ਉੱਤਰ ਦੇ ਕੇ ਸਾਰਿਆਂ ਦਾ ਸ਼ੰਕਾ ਨਿਵਰਤ ਕੀਤਾ ਹੈ। ਹੁਣ ਸਾਰਿਆਂ ਨੇ ਆਖਿਆ ਕਬੀਰ ਸਾਹਿਬ ਸਰਬ ਸਾਂਝਾ ਉਪਦੇਸ਼ ਕੀ ਹੈ, ਕੀ ਕਰਨਾ ਚਾਹੀਦਾ ਹੈ, ਕਰਮ ਤਾਂ ਆਪੋ ਆਪਣੇ ਧਰਮਾਂ ਅਨੁਸਾਰ ਨੇ। ਅਤੇ ਕਬੀਰ ਸਾਹਿਬ ਨੇ ਆਖਿਆ ਭਾਈ ਇੱਕ ਅਸਾਧਾਰਨ ਧਰਮ ਹੈ, ਇੱਕ ਸਾਧਾਰਨ ਧਰਮ ਹੈ, ਇੱਕ ਧਰਮ ਉਹ ਹੈ ਜਿਹੜਾ ਆਪੋ ਆਪਣੇ ਧਰਮ ਦੇ ਅਨੁਸਾਰ ਹੈ, ਔਰ ਇੱਕ ਸਰਬ ਸਾਂਝਾ ਧਰਮ ਹੈ, ਉਹ ਹੈ ਸਰਬ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ ਅਤੇ ਵਾਹਿਗੁਰੂ ਦਾ ਨਾਮ ਜਪਣਾ, ਇਹ ਸਾਰਿਆਂ ਦਾ ਸਰਬ ਸਾਂਝਾ ਧਰਮ ਹੈ। ਹੁਣ ਕਬੀਰ ਸਾਹਿਬ ਜੀ ਸਰਬ ਸਾਂਝੇ ਧਰਮ ਦਾ ਉਪਦੇਸ਼ ਬਖਸ਼ਣ ਲੱਗੇ ਨੇ, ਔਰ ਪਰਮੇਸ਼ਰ ਦਾ ਬੰਦਗੀ ਨਾਮ ਜਪਣ ਦੀ ਵਡਿਆਈ ਕਥਨ ਕਰਨ ਲੱਗੇ ਨੇ। ਔਰ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਪਾਵਨ ਉਪਦੇਸ਼ ਸਰਵਣ ਕਰੀਏ। ਹਾਜ਼ਰੀ ਲਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੌੜੀ ਰਾਮ ਜਪੋ ਜੀ ਐਸੀ ਐਸੀ।
ਕਬੀਰ ਸਾਹਿਬ ਕਹਿੰਦੇ ਨੇ ਸੰਸਾਰੀ ਲੋਕੋ, ਇਹ ਦੁਨੀਆਂ ਦੇ ਜੀਵ, ਉਸ ਰਮੇ ਹੋਏ ਰਾਮ ਵਾਹਿਗੁਰੂ ਨੂੰ ਜਪ। ਜਪਣਾ ਕਿਤਨਾ ਜੀ ਆਪਣੇ ਹਿਰਦੇ ਦੇ ਅੰਦਰ ਉਹਦਾ ਸਿਮਰਨ ਵਸਾ। ਮੁੱਖ ਦੁਆਰਾ ਜਪਦਿਆਂ ਜਪਦਿਆਂ ਤੇਰਾ ਮਨ ਵੀ ਨਾਮਾਂ ਨੂੰ ਉਚਾਰਨ ਵਾਲਾ ਹੋ ਜਾਵੇ। ਪੁੱਛਿਆ ਜੀ ਕੋਈ ਪ੍ਰਮਾਣ ਦੇ ਕੇ ਦੱਸੋ ਅਸੀਂ ਕਿਤਨਾ ਜਪੀਏ, ਤੇ ਅਗਲੀ ਪੰਕਤੀ ਵਿੱਚ ਕਬੀਰ ਸਾਹਿਬ ਸਪਸ਼ਟ ਕਰਨ ਲੱਗੇ ਨੇ ਤੇ ਐਸੇ ਐਸੇ ਦੋ ਹੈ ਤੇ ਦੋ ਭਗਤਾਂ ਦੇ ਨਾਮ ਆਉਣੇ ਨੇ ਕਿ ਜਿਸ ਤਰ੍ਹਾਂ ਭਗਤਾਂ ਨੇ ਜਪਿਆ ਤੁਸੀਂ ਵੀ ਉਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਪੋ। ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਨੇ
ਧਰੂ ਪ੍ਰਹਿਲਾਦ ਜਪਿਓ ਹਰ ਜੈਸੇ।
ਜੈਸੇ ਤੇ ਤੈਸੇ ਦਾ ਸੰਬੰਧ ਹੁੰਦਾ, ਐਸੇ ਜੈਸੇ, ਇਸ ਤਰ੍ਹਾਂ ਜਪੋ ਜੈਸੇ ਕੀ ਹੈ, ਜਿਸ ਤਰ੍ਹਾਂ ਧਰੂ ਜਪਿਓ, ਜਿਸ ਤਰ੍ਹਾਂ ਧਰੂ ਭਗਤ ਨੇ ਵਾਹਿਗੁਰੂ ਨੂੰ ਜਪਣਾ ਕੀਤਾ, ਇਹ ਪ੍ਰਮਾਣ ਦੇ ਕੇ ਦੱਸ ਰਹੇ ਨੇ। क्योंकि ध्रुव भगत जी ने 5 साल की उम्र के परमात्मा की बंदगी में जुड़ जाना किया सी और उतान पाद एक राजा होया है उदिया दो राणियां सी सुनीति ते सुरुचि जिन्हों सुरुचि भी आख देंदे ने और सुनीति दे घर ध्रुव का जन्म होया है और सुनीति दे घर दे विच पुत्र का जन्म होया सी ये कोई चलाक चुत सो बहुत तिखे सुभा दी सी इन्हें राजे नूं अपने अधीन कर लिया और राजा इहदे आखे लगन लग पिया इहदे मन विच ये विचार आई कि मेरी सौंकण दा जिहड़ा पुत्र ध्रुव है वह इस गद्दी का मालक नहीं बनना चाहिदा ये मन विच उहदे फुरना उठिया और राजे नूं अपने अधीन कर लिया। एक दिन छोटी अवस्था दे विच ध्रुव जी खेड़दे बच्चियां नाल बाहर जदों घर आए तां अपने पिता की गोद विच बैठ गए। मतरेई मां नूं देख के बड़ा गुस्सा आया कि यह अपने पिता नाल प्रेम मोह कर लग पै ते होवे ना कितें मेरा पुत्र राज भाग तो वांझा रह जावे। अगे वधी बांह तो पकड़िया खिच के गोद विचों बाहर कढ़ के 2-3 चपेड़ां मूँह ते मार दित्तियां। जदों मारिया ते नाल कहा कि जे तू अपने पिता की गोद का निघ मानना सी इस राज भाग के मालक बनना सी तां मेरी कुख तो जन्म लेना सी हुण तू इस राज भाग का मालक नहीं बन सकता मैं नहीं बन दिया। जिहड़ियां चांटा वजियां वह तो शायद भगत नूं भुल गईयां पर जिहड़ी बोली मारी वह नहीं भुली। तदे सियाणे कहिंदे ने तलवार दे फट नालों बोली का फट माड़ा है। जवान दे फट नहीं मिटदे शस्त्र दे फट मिट जांदे ने। रोंदा अपनी मां को आ गया ते आके उहने कुछ सवाल कीते उन्हां दा नक्शा भाई गुरदास जी ने अपनियां बाणां विच खिंचिया कि अपनी मां नूं की आखिया। भाई साहब इत्थों कोई गल आरंभ करदे ने ध्रुव हसदा घर आया कर प्यार प्यो कुछड़ लीता। ध्रुव हसदा खेड़दा घर आया और पिता ने पुत्र नूं खुश वेख के अपनियां बाहवां विच लिया गलवकड़ी विच लिया ते अपनी गोद विच बिठा लिया। ध्रुव हसदा घरे आया कर प्यार को कुछड़ लीता बाहों पकड़ उठा लिया मन में रोस मतरेई कीता। मतरेई मां ने गुस्सा कीता ते पकड़ के 2-3 जदों चपेड़ा मार दित्तियां तां डड्डो लिका मां पुछे डड्डो लिका निम्मो झूना जिहा होके मां को चलिया गया ते जाके पुछदा तू सवाणी है कि सुनीता। सवाणी कहिंदे सी जिहड़ी राजे की लड़की होवे ते राजे नाल व्याही होवे। सुनीति कहिंदे सी जिहड़ी गोलियां आउंदियां सी ना राणियां दे नाल उहनां नाल भरम के शादी कर लैंदे सी पर उहनां नूं मान नहीं सी इन्ना मिलदा जिहड़ियां राणियां बणदियां सी। ध्रुव ने आख्या मां मैनूं तेरे जीवन ते शक हो गया कि तू राजकुमारी नहीं नहीं दे तेरे ना इन्ना दुर्व्यहार होवे मेरे नाल होवे कितना हो सकता। डड्डो लिका मां पुछे सवाणी है कि सरीता ने मां ने आख्या सवाणी हाँ मैं जन्म दी क्योंकि राजे दे घर पैदा हुई है लड़कियां राजे दी पर पुत्रा 3 कमियां ने मेरे विच ते उन्हां दी सजा तेनों मिल रही है। देखो चंगी मां की गल अज की मां होंदी तो उन्हें कहना सी कुहाड़ा लै ते प्यो सुते पहले डकरे करदे राज तेरा लोड़ ही नहीं। उन्हें कहा ना पुत्रा 3 कमियां ने मेरे विच उहदी सजा तेनों मिल रही है। पुछया कि सवाणी हाँ मैं जन्म दी पर मैं चंगे कर्म नहीं किते सवाणी हां मैं जन्म दी नाम ना भगती कर्म दरड़ीता मैं नाम नहीं जपया शुभ कर्म नहीं किते ते नाम नु दृढ़ करके अंदर नहीं बसाया जिस करके तेनू सजा मिलनी जे मैं चंगा जीवन बनाया हुंदा ते तेनू अज सजा न मिलदी मां दी चंगी सिख्या और पुत्र ने हिम्मत कीती और फिर पुछया किस उद्दम ते राज मिले शत्रु ते सब होवण मीता मां फिर ओ उपदेश दे जिस करके मैनू राज भी मिल जावे ते दुश्मन भी मेरे मित्र बन जान मां ने आख्या पुत्रा इस राज दी गल ही नहीं तेनू तां अटल राज परमात्मा दा मिल सकदा है परमेश्वर आराधी है जिद्दू होइए पतत पुनीता तू परमेश्वर नू आराध तेरा मन पवित्र हो जाएगा परमात्मा तेरे मन रूपी तख्त ते आके बैठ जाएगा तेनू स्वरूप दा राज दे देवेगा आ राज तेरे मगर तुरे फिरनगे तेनू लैण दी लोड़ नहीं फिर कहिंदे बाहर चलिया करण तप मन बैरागी होए अतीता तिन्ना गुणा तो रहत होके ते बाहर जांदिया नू नारद मुनि मिल पिया नारद मुनि उपदेशिया नाम निधान अम्यो रस पीता उपदेश लैके वाहिगुरु की बंदगी कीती ते जदों नारद मुनि ने आके राजे नू लानता पाईया कि बंदगी करन वाला बच्चा तू उनू घरों कढ दिता है सच्चा होण वास्ते उनू सादा है आ जा मैं तैनू अद्धा राज दे दिंदा उन्हें कहा ना दिल सोचिया मैं बंदगी शुरू की थी अद्धा राज मिलता है तो गुरके मैं फर्क की मिलेगा सारा राज देण दा भी किया पर नहीं मनिया अटल पदवी की प्राप्ति हुई गुरमुख हार चले जग जीता जग में जित हुई परमात्मा ने वर दिता और इस लोक का भी राज मिलिया ते परलोक का भी राज मिलिया परमात्मा ने प्रगट होके आख्या तेरा तारा मंडल होएगा बाकी तारे तेरिया परिक्रमा करनगे उस तारे नू ध्रुव तारा कह के दुनिया याद करती है यह बंदगी का असर है ते कबीर साहब कहते जपया कर जब पूछा ना प्रेमिया ने कितर कहते ध्रुव जितना ध्रुव ने जपया है कबीर साहब होर भी कोई है कबीर साहब कहते बहुत ने कोई दृष्टांत मात्र दसो तो कबीर साहब कहते प्रहलाद जपियो हर जैसे जिस तरह प्रहलाद भगत ने भी हरि नू जपया इस तरह जपया करो उस वाहिगुरु की बंदगी करया करो ध्रुव की साखी तुसी कई बार सुनी है तो प्रहलाद की भी सुनी है भाई गुरदास साहब जी ने अपनी आवारा में भगतों के नाम गिने ने उन्हां दी बंदगी का कथन किया है प्रहलाद भगत की साखी भी कुछ ऐसी है नौ प्रकार की भगती है ते नौ प्रकार के भगत ने उन्हां विचों अर्था अर्थी भगत हुंदे ने लोड़वंद एक आर्त भगत हुंदे ने दुखी भगत जिन्हां नूं कोई दुख देवे ते उह बंदगी करन ते रब उन्हां नूं उस दुख तों उबार लवे प्रेमा भगती पाद सेवन भगती ये सारिया भगतियां ने नौ प्रकार के भगत ते नौ प्रकार दियां भगतियां ते ये ने आर्त भगत आर्त नाम है दुखी का संसारी बंदियां ने दुख दिता वाहिगुरु की बंदगी की दुष्टां का परमेश्वर ने नाश कर दिता साखी तो वैसे बहुत लंबी है पर मैं सूक्ष्म ही सुना दिया प्रहलाद भगत जी का हरनाक्ष के घर जन्म होया और हरनाक्ष ने ब्रह्मा तो वर लए हुए सी अठ अंदर ना मरा बाहर ना मरा दिने ना मरा रात ना मरा मनुख ना मारे ब्रह्मा की पैदाइश ना मारे शस्त्र ना कटे बीमारी ना मारे ये सारे वर लए हुए सी क्योंकि ने बंदगी इस करके की सी मैनू लम्मा जीवन मिले पर इन भोले नूं कोई पुछदा भोलिया तेरे को तां वस्तु कहिंदे ने चोरी दा काहदा डर पै गया तेरे को ते जीवन है नहीं तू मौत की गल करने पहला जीवन की तो जा सिख जीवना कितना है मौत की गल बाद कर लवी तू मौत की गल करने मैं मरा ना मौत तेनू याद है खैर उन्हें मर लिया परमात्मा ने आख्या मैं अपने बचन से पूरा है पर हरनाक्ष फिर मर गया क्योंकि रब ने होर बहाना ढूंढ लिया तेनू मार दिता है क्योंकि मौत अवच्छ है ना यह आएगी मैं शायद पहला भी बेनती की मंग साड़ी भी हरनाक्ष वाली है सारिया ने। मौत कोई नहीं मंगता, जिंदगी मंगदे तू भी लम्मी। गुरबाणी कहती है बहुता जीवन मंगी है मोहा ना लोड़ा है, कोई मरना कोई पसंद नहीं करता ना मंगता है, जीवन ही मंगता। इन्हें फिर अपना नाम जपाया दुनिया के अंदर, जले हरनाक्ष थले हरनाक्ष इहा हरनाक्ष ते उहा हरनाक्ष हरनाक्ष हरनाक्ष। बड़ा ने जोर लाया, दुनिया के लोग डरते जपण भी लग पे, पर प्रहलाद भगत को बचपन तो यह सोझी मिल गई। तो मिली इस तरह से एक घुमारी ने कच्चे भांडे तैयार करके आवा चाढ़ना सी, वो कच्चे घरे चल रही सी, विच बिल्ली दे बच्चे सी, चलद्या चलद्या घर नूं चले गई, दिने चेता भुल गया, होर घरे चिण दिते, लकड़ा रख के अग ला दिती, चेता आया भी बिल्ली दे बच्चे सी। हाथ जोड़ के उस रब नूं आराधन लगदी, हे राम हे वाहिगुरु कृपा करी बच्चिआं नूं बचा लवी, जे मैं आवा खोला मेरा रहना कख नहीं नुकसान हो जाएगा, जे नहीं खोलती तो बच्चे मर जाने की कृपा करी। जदों जप रही सी ते भगत प्रहलाद लागदी लंघिया ते कहिंदा माई कहिंदा नां लैनी आ, कहिंदे राम दा, कहिंदे कोई राम नहीं मेरा प्यो ही राम उहदा नां लिया कर हरनाक्ष दा। उहने कहा ना हरनाक्ष नहीं, मैं तां परमेश्वर दा नाम लवांगी। की होया मैं सारी गल दसी। उहने कहा फिर माता एक काम करी, मैं तेरा राम नूं मन जाऊंगा, जदों आवा खोली मैनूं सद लवी। आवा जब खोलना सद लिया, सवाह पासे की भांडा चुकती है, फूक मार दी है, सवाह उड़ाउंदी है, पासे रख दी, एक एक भांडा लाई गई, जिस भांडे में बिल्ली दे बचे सी वह ज्यों के त्यों बच गए। निश्चा प्रपक हो गया, बच्चे की सेठ सलेट कोरी होंगी हृदय की, जो करते हो ना वह पै जाता, बस वे असर कर गया कि परमात्मा जोड़ा है वह हर एक जगह पर रक्षा करता है। मेरा प्यो राम नहीं, ये झूठा राम है, ये झूठा रब बनया फिरदा है। अज भी पछाण करन दी लोड़ है, अज भी 84 दा माल साडे देश में ज्यादा नहीं, 84 भगवान ते होणगे ना, वो गुरु तो वड्डे बनते, जिहड़े गुरुआं नूं भेजण वाले वो बनते। कई इत्थे आए ते कई वेखण में चले गए, अज दा सच्चा सौदा आंदा है, झूठा सौदा झूठा है, ना सच दा देख के वेचदा है। पर यह सानू पछाण होनी चाहिए है कि गुरु नानक ने तो कहीं भी आख्या मैं सच्चा सौदा वेचदा, सच तो है ही, सच प्रमाण देने की लोड़ है। तो जे कोई होका दे के वेच रहा है तो समझो ये फराड कर रहा है। प्रहलाद के मन से यह गल घर घर गई, तो इन्हें वाहिगुरु ने जपना शुरू कर दिता, स्कूले पढ़ने पाया। भाई गुरदास जी ने भी वार लिखी है कि घर हरनाक्ष, हरनाक्ष के घर के कलर कवल भगत प्रहलाद। हरनाक्ष जिहड़ा दैंत है, तो कलर की तरह से भगत कमल की फुल तरह ये घर पैदा हो गया। हैरानगी दी ना, कलर में फुल हो जाए तो मनमुख के घर गुरमुख पैदा हो गया, तो हैरानगी होगी। पढ़न पठाया चाट साल, पांधे चित हुआ अहलाद। जदों पढ़ने पाया पांधे बड़े खुश हो गए कि वड्डे घर का काका, नाले माया ज्यादा मिलू, नाले सरकार ज्यादा मिलू, भी राजे के बच्चे भी इतने पढ़ते। पर मन में सिमरे राम नाम गावे शब्द अनाहत नाद, मन के राम नाम सिमरदा है तो अनाहत शब्द गाँव। राजे पास रू आया, वह जाके रो पे कि असं बड़ा समझाने आए, साढ़े आके नहीं लगता, सारे बच्चे बिगाड़ दिते ने, गुरबाणी का फरमान है, प्रहलाद आप बिगड़िया, सब चाकड़े बिगाड़े, सब बच्चे बिगाड़ दिते, तेरा नाम ही नहीं। कहते रहे उस वे राजा गुस्से में आ गया, कड खड़ग सद पुछया कौन सो तेरा है उस्ताद। खंडा कड़ के आख्या किहड़ा तेरा उस्ताद है, दस जी का तू नाम जपना है। उन्हें आख्या कि मेरा उस्ताद मेरा वाहगुरु सारिया जगह पर वसदा है, कोई ऐसी जगह नहीं जिते परमात्मा ना वसदा हो। जल में डुबिया, अग्नि में बिठाया, होरक सड़ गई, प्रहलाद बच गया। पर जो थम तपाया ना थम थम उपाल प्रगटिया, नरसिंह रूप अनूप अनाल, नरसिंह का अवतार चो पैदा होया। ਨਰਸਿੰਘ ਤਾਂ ਕਹਿੰਦੇ ਨੇ ਸੇ ਸਰੀਰ ਜਿਹੜਾ ਨਰਾਂ ਵਾਲਾ ਸੀ ਅਤੇ ਸਿਰ ਜਿਹੜਾ ਸ਼ੇਰ ਵਾਲਾ ਸੀ, ਨਰ ਸਿੰਘ, ਸਿੰਘ ਸ਼ੇਰ ਨੂੰ ਕਹਿੰਦੇ ਨੇ ਕਿਉਂਕਿ ਉਹਨੇ ਵਰਜੂ ਲੈ ਸੀ ਬ੍ਰਹਮਾ ਦੀ ਪਦੈਸ਼ ਚੋਂ ਮਾਰੇ ਕੋਈ ਤਾਂ ਨਵਾਂ ਸਰੂਪ ਧਾਰਨਾ ਸੀ ਨਾ ਅਤੇ ਉਹਨੂੰ ਮਾਰ ਦਿੱਤਾ ਅਤੇ ਜਦੋਂ ਮਾਰ ਦਿੱਤਾ ਨਾ ਤਾਂ ਪਰਮਾਤਮਾ ਕਹਿੰਦਾ ਆ ਭਾਈ ਭਗਤਾਂ ਮੇਰੇ ਕੋਲ ਕਹਿ ਲੱਗਾ ਮੇਰਾ ਪਿਓ ਕਿੱਥੇ ਆ ਉਹਨੇ ਕਿਹਾ ਤੈਨੂੰ ਪਤਾ ਦੁਸ਼ਟ ਸੀ ਤੇਰੀ ਜਾਣ ਦਾ ਖਾਇ ਸੀ ਮਾਰਦਾ ਸੀ ਮੈਂ ਇਹਨੂੰ ਨਰਕਾਂ 'ਚ ਭੇਜਤਾ ਮਾਰਦਾ ਕਹਿੰਦੇ ਇੱਕ ਖੂਬੀ ਤਾਂ ਹੈਗੀ ਨਾ ਤੇਰੇ ਭਗਤਾ ਪਿਓ ਸੀ ਅਤੇ ਜੇ ਮੈਂ ਆਪਣੇ ਪਿਓ ਦਾ ਉਧਾਰ ਨਾ ਕਰ ਸਕਿਆ ਤਾਂ ਬਾਕੀ ਨਾਲ ਕੀ ਕਰੂੰਗਾ ਪਰਮਾਤਮਾ ਇੰਨਾ ਖੁਸ਼ ਹੋ ਗਿਆ ਨਾ ਕਿ ਭਗਤ ਜਨਾ ਕਿ ਇੱਕੀ ਕੋਲ ਉਧਾਰ ਇੱਕੀ ਕੋਲ ਉਧਾਰ ਦਿੱਤੀ ਉਹਨੇ ਆਖਿਆ ਜਦੋਂ ਤੇਰੀ ਕਿਰਪਾ ਹੋ ਗਈ ਫਿਰ ਰਣਾਕਸ਼ ਰਹੇ ਰਣਾਕਸ਼ ਨਹੀਂ ਰਹਿਣਾ ਫਿਰ ਉਹਨੇ ਭਗਤ ਬਣ ਜਾਣਾ ਇੱਥੋਂ ਦ੍ਰਿਸ਼ਟੀ ਇਹ ਵੀ ਹੋ ਸਕਦੀ ਆ ਵੀ ਮੈਨੂੰ ਮਾਰਦਾ ਸੀ ਨਰਕਾਂ 'ਚ ਚੰਗਾ ਪਰ ਭਗਤ ਦੀ ਸਮਦ੍ਰਿਸ਼ਟੀ ਹੈ ਨਾਮ ਜਪਣ ਵਾਲੇ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਸੰਤ ਕਰੇ ਨਾ ਵੈਰ ਕਹੂ ਸੰਗ ਕਿਸੇ ਨਾਲ ਵੈਰ ਨਹੀਂ ਕਰਦੇ ਨਿਰਵੈਰ ਹੁੰਦੇ ਪਰਮਾਤਮਾ ਨੂੰ ਜਪ ਕੇ ਪਰਮਾਤਮਾ 'ਚ ਅਭੇਦ ਹੋ ਗਿਆ ਕਬੀਰ ਸਾਹਿਬ ਕਹਿੰਦੇ ਤੁਸੀਂ ਵੀ ਉਸ ਰਾਮ ਨੂੰ ਜਪੋ ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ ਜਿਸ ਤਰ੍ਹਾਂ ਧਰੂਵ ਤੇ ਪ੍ਰਹਿਲਾਦ ਨੇ ਜਪਿਆ ਨਾ ਤੁਸੀਂ ਵੀ ਉਸ ਪਰਮਾਤਮਾ ਦਾ ਇਸੇ ਤਰ੍ਹਾਂ ਸਿਮਰਨ ਕਰਨਾ ਕਰੋ
ਦੀਨ ਦਿਆਲ ਭਰੋਸੇ ਤੇਰੇ
ਹਾਂਜੀ
ਸਭ ਪਰਿਵਾਰ ਚੜਾਇਆ ਬੇੜੇ
ਕਬੀਰ ਸਾਹਿਬ ਕਹਿੰਦੇ ਫਿਰ ਨਾਮ ਜਪਦੇ ਹੰਕਾਰ ਨਾ ਕਰ ਲਿਓ ਆਖਿਆ ਕਰੋ ਹੇ ਦੀਨਾਂ ਉੱਪਰ ਦਇਆ ਕਰਨੇ ਵਾਲੇ ਵਾਹਿਗੁਰੂ ਦੀਨ ਕਹਿੰਦੇ ਵੀ ਇਸ ਇੱਛਾ ਤੇ ਭੈ ਸੰਯੁਗਤ ਉਹਦਾ ਨਾਮ ਹੈ ਦੀਨ ਜਿਹਨੂੰ ਇੱਛਾ ਹੋਵੇ ਮੁਕਤ ਹੋਣ ਦੀ ਤੇ ਜਮਾਂ ਦਾ ਡਰ ਹੋਵੇ ਉਹਨੂੰ ਕਹਿੰਦੇ ਦੀਨ ਇਹ ਵਿਚਾਰਾ ਦੀਨ ਹੈ ਇਹ ਵਿਚਾਰਾ ਨਿਮਾਣਾ ਹੈ ਆਖਿਆ ਕਰੋ ਹੇ ਦੀਨਾਂ ਉੱਪਰ ਦਇਆ ਕਰਨੇ ਵਾਲੇ ਦਿਆਲੇ ਦਿਆਲੂ ਵਾਹਿਗੁਰੂ ਮੈਂ ਤੇਰੇ ਭਰੋਸੇ ਹਾਂ ਤੇਰੇ ਆਸਰੇ ਹਾਂ ਮੇਰੇ ਵਿੱਚ ਕੋਈ ਬਲ ਨਹੀਂ ਤੁਸੀਂ ਹੁਣ ਕਿਰਪਾ ਕਰੋ ਮੇਰੇ ਤੇ ਕਿਰਪਾ ਕੀਤੀ ਹੈ ਤੇ ਸਭ ਪਰਿਵਾਰ ਚੜਾਇਆ ਬੇੜੇ ਮੇਰਾ ਸਾਰਾ ਪਰਿਵਾਰ ਨਾਮ ਬੇੜੇ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਓ ਗੁਰਮੁਖ ਆਪ ਕਰਦੇ ਨੇ ਤੇ ਪਰਿਵਾਰਾਂ ਨੂੰ ਤਾਰ ਲਈ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਭਾਈ ਗੁਰਦਾਸ ਲਿਖਦੇ ਨੇ ਸਣ ਟਿੱਕਾ ਟਿੱਕੀ ਭਾਵ ਕਮਾਲੇ ਤੇ ਕਮਾਲੀ ਦੇ ਸਹਿਤ ਜਿਸ ਤਰ੍ਹਾਂ ਲੋਈ ਦੇ ਸਹਿਤ ਸਾਰੇ ਪਰਿਵਾਰ ਨੂੰ ਤਾਰ ਲਿਆ ਇਸ ਤਰ੍ਹਾਂ ਗੁਰਮੁਖ ਨਾਮ ਜਪ ਕੇ ਸਾਰੇ ਪਰਿਵਾਰ ਨੂੰ ਤਾਰ ਲੈਂਦੇ ਨੇ ਕਿਉਂਕਿ ਗਰੀਬ ਨਿਵਾਸ ਸਤਿਗੁਰਾਂ ਨੇ ਬਾਣੀ ਅੰਦਰ ਬੜੇ ਪ੍ਰਮਾਣ ਦਿੱਤੇ ਨੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ ਇੱਕ ਨਾਮ ਦੀ ਕਣੀ ਕਿਣਕਾ ਦੇ ਕੇ ਗੁਰਮੁਖ ਆਪਣੇ ਪਰਿਵਾਰਾਂ ਨੂੰ ਵੀ ਸੰਸਾਰ ਤੋਂ ਤਾਰ ਲੈਂਦੇ ਨੇ ਪਰਮੇਸ਼ਰ 'ਚ ਅਭੇਦ ਕਰ ਲੈਂਦੇ ਨੇ ਇੱਕ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਭਾਈ ਆਕੁਲ ਜੀ ਦੀ ਸਮਾਂ ਨਹੀਂ ਮੈਂ ਸੂਖਸ਼ਮ ਜਿਹਾ ਕਹਾਂਗਾ ਇਹਨਾਂ ਦੀ ਪੁੱਤਰੀ ਵਰ ਦੇ ਯੋਗ ਹੋਈ ਤੇ ਪੰਡਿਤ ਨੂੰ ਕਿਹਾ ਸੀ ਰਿਸ਼ਤਾ ਕਰਿਆ ਉਹਨਾਂ ਸਮਿਆਂ ਦੇ ਅਨੁਸਾਰ ਉਹ ਤੁਕਲਾਣੀ ਵਿੱਚ ਜਾ ਕੇ ਰਿਸ਼ਤਾ ਕਰਾਇਆ ਸਾਦੇ ਦਾ ਪੁੱਤਰ ਸਾਧੂ ਸੀ ਉਹਦੇ ਨਾਲ ਜਦੋਂ ਬਰਾਤ ਆਈ ਉਹਨੇ ਵੇਖ ਲਿਆ ਵੀ ਇਹ ਤਾਂ ਸਖੀ ਸਰਵਰ ਦੀ ਪੂਜਾ ਕਰਨ ਵਾਲੇ ਨੇ ਮੁਸਲਮਾਨ ਦਾ ਰੋੜ ਚੜ੍ਹਾਉਣ ਵਾਲੇ ਨੇ ਸ਼ੀਰਣੀ ਦੇਣ ਵਾਲੇ ਨੇ ਬਰਾਤ ਤਾਂ ਆਨੰਦ ਕਾਰਜ ਤਾਂ ਹੋ ਗਿਆ ਤੇ ਪੁੱਤਰੀ ਨੂੰ ਕਿਹਾ ਪੁੱਤਰੀ ਤੇਰਾ ਕੋਈ ਇਹੋ ਜਿਹਾ ਕਰਮ ਸੀ ਪਿਛਲਾ ਮੇਰੇ ਵੱਸ ਨਹੀਂ ਤੂੰ ਸਖੀ ਸਰਵਰ ਦੇ ਘਰ ਚੱਲੀ ਆ ਉਹਨ ਸਹੁਰੇ ਪਰਿਵਾਰ ਨੂੰ ਵੀ ਗੁਰਸਿੱਖ ਬਣਾ ਲਵੀ ਬੀਬੀ ਡੋਲੀ ਨਹੀਂ ਉਹਨੇ ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਸੀ ਸੱਚੇ ਪਾਤਸ਼ਾਹ ਤੁਸੀਂ ਦ੍ਰੋਪਦੀ ਦੀ ਇਲਾਜ ਰੱਖੀ ਤੁਸੀਂ ਭਗਤ ਪ੍ਰਹਲਾਦ ਦੀ ਇਲਾਜ ਰੱਖੀ ਤੁਸੀਂ ਸੁਦਾਮੇ ਦੀ ਇਲਾਜ ਰੱਖੀ ਤੁਸੀਂ ਨਾਮਦੇਵ ਦੀ ਇਲਾਜ ਰੱਖੀ ਮੇਰੀ ਵੀ ਇਲਾਜ ਰੱਖ ਲਓ ਤੇ ਸ਼ਿੰਗ ਸ਼ਰਨ ਕਰਦ ਜਾਈਏ ਜੋ ਜੰਬਲ ਵਿਰਾਸੇ ਜੇ ਗਿੱਦੜਾ ਖਾ ਜਾਣਾ ਤੇ ਸ਼ੇਰ ਦੀ ਸ਼ਰਨ ਲੈਣ ਦਾ ਕੋਈ ਫਾਇਦਾ ਨਹੀਂ ਤੇ ਜੇ ਕਰਮਾਂ ਨੂੰ ਵੀ ਗਿੱਦੜਾ ਨੇ ਖਾ ਜਾਣਾ ਤੁਹਾਡੀ ਸ਼ਰਨ ਲੈਣ ਦਾ ਕੀ ਫਾਇਦਾ ਹੋਇਆ ਕਿਰਪਾ ਕਰੋ ਫਿਰ ਤੁਧ ਨੂੰ ਛੋੜ ਜਾਈਏ ਪ੍ਰਭ ਕਾਇਆ ਧਾਰ ਆਨਣਾ ਵੀ ਆ ਤੇਰੀ ਸੰਸਰ ਤੈਨੂੰ ਛੱਡ ਕੇ ਕਿੱਥੇ ਜਾਈਏ ਤੇਰੇ ਵਰਗਾ ਹੈ ਹੀ ਕੋਈ ਨਹੀਂ ਤੜਕੇ ਬਰਾਤ ਤੁਰੀ ਸੀ ਗਰਮੀਆਂ ਦੇ ਦਿਨ ਕਰਕੇ ਡੋਲਾ ਤੋੜ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਕੇ ਡਰੌਲੀ ਬਜਾ ਬਿਰਾਜਮਾਨ ਸੀ ਆਪਣੇ ਸਾਧੂ ਦੇ ਘਰ ਸਾਈ ਦਾਸ ਦੇ ਕਿਉਂਕਿ ਬੀਬੀ ਰਾਮ ਉਹਨਾਂ ਦੀ ਸਾਰੀ ਲੱਗਦੀ ਸੀ ਰਿਸ਼ਤੇ ਵਿੱਚੋਂ ਇਹਨਾਂ ਕਦੀ ਨਹੀਂ ਸਮਝਿਆ ਸੀ ਰਿਸ਼ਤੇਦਾਰ ਆ ਗੁਰੂ ਦੀ ਸੇਵਕ ਬਣ ਕੇ ਸੇਵਾ ਕਰ ਗੁਰੂ ਬੜਾ ਪੜਾਅ 'ਚ ਰੱਖਦੇ ਸੀ ਬੜਾ ਚਿਰ ਰਹਿੰਦੇ ਸੀ ਭਾਈ ਕੀ ਡਰੌਲੀ ਆਸਾ ਦੀ ਵਾਰ ਲੱਗੀ ਸੀ ਕੀਰਤਨ ਦੀ ਕੰਨਾਂ ਵਿੱਚ ਆਵਾਜ਼ ਪਈ ਬੀਬੀ ਨੇ ਕੁਹਾਰਾਂ ਨੂੰ ਲਾਲਚ ਦੇ ਕੇ ਡੋਲਾ ਉਹਨੂੰ ਤੋੜ ਲਿਆ ਸਾਦਾ ਸਾਧੂ ਅੱਗੇ ਚਲੇ ਗਏ ਸੀ ਸਾਡੇ ਨੇ ਆਖਿਆ ਡੋਲਾ ਨਹੀਂ ਆਉਂਦਾ, ਸਾਧੂ ਪਤਾ ਲਿਆ, ਉਹ ਵੀ ਪਿੱਛੇ ਪਿੱਛੇ ਆਉਂਦਾ ਗੁਰੂ ਕੋਲ ਆ ਗਿਆ। ਗੁਰੂ ਨੇ ਪੁੱਛਿਆ ਬੱਚੀ ਤੂੰ ਵਿਆਹ ਵਾਲੇ ਚਿੰਨ੍ਹ ਪਾਏ ਨੇ, ਕੀ ਗੱਲ ਹੈ ਇਸ ਵੇਲੇ? ਉਹਨੇ ਰੋ ਕੇ ਦੱਸਿਆ, ਮਹਾਰਾਜ ਮੈਂ ਆਕਲ ਦੀ ਪੁੱਤਰੀ ਹਾਂ, ਗੁਰੂ ਰਾਮਦਾਸ ਪਾਤਸ਼ਾਹ ਦੇ ਟਾਈਮ ਤੋਂ ਤੁਹਾਡਾ ਸੇਵਕ ਹੈ ਮੇਰਾ ਪਿਤਾ, ਅੱਜ ਮੇਰਾ ਕੋਈ ਐਸਾ ਕਰਮ ਹੈ ਸਖੀ ਸਰਵਰਾਂ ਦੇ ਘਰ ਵਿਆਹੀ ਚੱਲੀ ਹਾਂ, ਕਿਰਪਾ ਕਰੋ ਮੇਰੇ ਪਤੀ ਨੂੰ ਸਿੱਖ ਬਣਾਓ। ਕਿਹੜਾ ਤਰਲਾ ਮਾਰਿਆ, ਗੁਰੂ ਨੇ ਆਖਿਆ ਤੂੰ ਨਿਹਾਲ ਹੋ ਗਈ, ਤੂੰ ਤਰ ਗਈ, ਤੇਰਾ ਪੇਕੇ ਪਰਿਵਾਰ ਤੇਰਾ ਸਹੁਰਾ ਵੀ ਤਰੇਗਾ, ਤੇਰਾ ਪੁੱਤਰ ਵੀ ਮਹਾਨ ਹੋਵੇਗਾ। ਕਿਹੜੇ ਜਿਹਨੂੰ ਸਾਧੂ ਆਇਆ, ਕਹਿੰਦੇ ਵੇ ਤੂੰ ਸਿੱਖਾਂ ਦੇ ਘਰ ਨਾਤਾ ਜੋੜ ਕੇ ਤੇ ਸਖੀ ਸਰਵਰ ਨੂੰ ਜਾ ਕੇ ਰੋਡ ਚੜਾਏਗਾ, ਜਾ ਕੇ ਜਠੇਰਿਆਂ ਨੂੰ ਪੂਜੇਗਾ। ਜਰਮਣਾ ਵਿਲਥਾ ਗਵਾ, ਚਰਨ ਪੌਲ ਲੈ ਲਈ ਸਿੱਖ ਬਣ ਗਿਆ, ਘਰ ਗਏ ਜਿੱਦਾਂ ਅੱਜ ਕੱਲ੍ਹ ਬਰਾਤ ਵਿਆਹ ਕੇ ਆਉਂਦੀ ਨਾ, ਤੇ ਜਠੇਰਿਆਂ ਨੂੰ ਪੂਜਣ ਤੁਰ ਪੈਂਦੇ ਨੇ, ਉਹਨੂੰ ਵੀ ਲੈ ਗਏ। ਉਹਨੇ ਆਖਿਆ ਮੈਂ ਨੀ ਮੱਥਾ ਟੇਕਣਾ, ਮੇਰਾ ਇੱਕ ਸਿਹਰਾ ਹੈ, ਇਹ ਥਾਂ ਥਾਂ ਨਿਭ ਸਕਦਾ, ਗੁਰੂ ਦੇ ਅੱਗੇ ਨਹੀਂ ਹੁੰਦਾ। ਉਹ ਕਹਿਣ ਲੱਗੇ ਸਖੀ ਸਰਵਰ ਨੇ ਸ਼ਦਾਈ ਕਰ ਦਿੱਤਾ ਇਹਨੂੰ। ਉਹਨੇ ਕਿਹਾ ਸ਼ਦਾਈ ਤੁਸੀਂ ਜੇ ਮੈਂ ਨਹੀਂ। ਰਾਤ ਹੋਈ ਕਈ ਲੈ ਕੇ ਉਹ ਮੁਕਾਮ ਪੱਧਰਾ ਕਰ ਦਿੱਤਾ, ਢਾ ਦਿੱਤੀ ਉਹਦੀ ਸੰਭਾਲ। ਇਤਿਹਾਸ ਵਿੱਚ ਆਉਂਦਾ ਦਿਨੇ ਪਿੰਡ ਵਾਲੇ ਬਣਾਉਂਦੇ, ਰਾਤ ਨੂੰ ਢਾ ਦਿੰਦਾ ਸੀ। ਇੱਕ ਦਿਨ ਨਾਮ ਨਿਸ਼ਾਨ ਮਿਟਾ ਕੇ ਹਟਿਆ, ਫਿਰ ਪੁੱਤਰ ਘਰ ਪੈਦਾ ਹੋਇਆ, ਗੁਰੂ ਹਰਗੋਬਿੰਦ ਸਾਹਿਬ ਕੋਲ ਖੜਿਆ। ਗੁਰੂ ਕਹਿੰਦੇ ਬੜਾ ਰੂਪ ਇਹਦਾ, ਇਹਦਾ ਨਾਂ ਹੀ ਰੂਪ ਚੰਦ ਰੱਖ ਦਿਓ। ਰੂਪ ਚੰਦ ਦੇ ਨਾਂ ਤੋਂ ਪਿੰਡ ਵਸਿਆ ਮਾਲਵੇ ਦੇ ਵਿੱਚ। ਗੁਰੂ ਨੇ ਇੰਨੀ ਕਿਰਪਾ ਕੀਤੀ, ਫਿਰ ਪਿਓ ਪੁੱਤਰ ਲੱਕੜਾਂ ਕੱਟਣ ਗਏ, ਮਿਸਤਰੀ ਸਿੱਖ ਸੀ, ਠੰਡਾ ਜਲ ਪਾ ਕੇ ਰੱਖਿਆ, ਹਵਾ ਲੱਗ ਲੱਗ ਕੇ ਠੰਡਾ ਹੋ ਗਿਆ। ਪੁੱਤਰ ਕਹਿਣ ਲੱਗਾ ਪਿਤਾ ਜੀ ਠੰਡਾ ਬੜਾ, ਪਹਿਲਾਂ ਗੁਰੂ ਦੀ ਸ਼ਕਲ ਤੇ ਫਿਰ ਆਪਣੀ ਸ਼ਕਲ ਦੇ ਯੋਗ ਹੈ। ਹੁਣ ਦੋਵੇਂ ਛੱਕਦੇ ਨਹੀਂ, ਬੇਬਲ ਹੋ ਗਏ, ਗੁਰੂ ਨੂੰ ਯਾਦ ਕਰਨ ਲੱਗ ਪਏ। ਗੁਰੂ ਨੇ ਕਾਠੀ ਪਾਈ ਤੋਂ ਬਿਨਾਂ, ਤਾਜ਼ਾ ਦਿੱਤੇ ਤੋਂ ਬਿਨਾਂ ਘੋੜਾ ਭਜਾਰਿਆ, ਕਿਸੇ ਸਿੱਖ ਨੂੰ ਨਾਲ ਨਹੀਂ ਲਿਆ ਭਾਈ ਕਟਰੋਲੀ ਨੂੰ, ਆਵਾਜ਼ਾਂ ਮਾਰਦੇ ਜੰਗਲ ਵਿੱਚ, ਭਾਈ ਰੂਪ ਚੰਦ ਮੈਂ ਆ ਗਿਆ, ਭਾਈ ਸਾਧੂ ਮੈਂ ਆ ਗਿਆ, ਫਿਕਰ ਨਾ ਕਰੋ। ਪ੍ਰਾਣ ਨਿਕਲ ਰਹੇ ਸੀ ਤੇਰ ਦੇ ਨਾਲ, ਤੇ ਇਹ ਬੜੀ ਲੱਗੀ ਸੀ। ਗੁਰੂ ਨੇ ਆਪ ਜਲ ਛਕਿਆ ਤੇ ਉਹਨਾਂ ਨੂੰ ਛਕਾਇਆ, ਤੇ ਗੁਰੂ ਕਹਿੰਦੇ ਉਹ ਭਾਈ ਸਾਧੂ ਇਸ ਤਰ੍ਹਾਂ ਨਾ ਕਰਿਓ, ਮੈਂ ਕਿਤੇ ਦੂਰ ਹੋਇਆ ਧਿਆਏ ਮਰ ਜਾਓਗੇ। ਕਹਿਣ ਲੱਗੇ ਮਹਾਰਾਜ ਤੁਸੀਂ ਦੂਰ ਨਹੀਂ, ਤੁਸੀਂ ਨਜ਼ਦੀਕ ਹੀ ਹੋ, ਜਦੋਂ ਯਾਦ ਕਰੀਏ ਤੁਸੀਂ ਹਾਜ਼ਰ ਹੋ ਜਾਂਦੇ ਹੋ। ਗੁਰੂ ਨੇ ਖੁਸ਼ ਹੋ ਕੇ ਆਪਣੇ ਬਸਤਰ ਤੇ ਸ਼ਸਤਰ ਦਿੱਤੇ, ਇਹਨਾਂ ਸਿਰ ਤੇ ਰੱਖ ਲੈ, ਇਹ ਮਹਾਰਾਜ ਸਾਡੇ ਪਾਉਣ ਯੋਗ ਨਹੀਂ, ਸਤਿਕਾਰ ਯੋਗ ਨਹੀਂ। ਗੁਰੂ ਨੇ ਵਰ ਦਿੱਤਾ, ਜਾਓ ਲੰਗਰ ਚਲਾਓ, ਤੁਹਾਡੇ ਲੰਗਰ ਦੀ ਗਲੀਆਂ ਲੱਕੜਾਂ ਬਣ ਗਈਆਂ, ਜਿਹਨੇ ਅੱਜ ਵੀ ਦੇਖਣੀਆਂ ਨਾ, ਉਹ ਮਲੇਰਕੋਟ ਲਾਗੇ ਪਿੰਡ ਬਾਗਲੀਆਂ, ਉੱਥੇ ਚਲੇ ਜਾਓ, ਨਾ ਲੰਗਰ ਚੱਲਦਾ, ਗਿੱਲੀਆਂ ਲੱਕੜਾਂ ਪਾਣੀ ਵਰਗੀਆਂ ਬਲਦੀਆਂ ਜਾਂਦੀਆਂ, ਲੱਕੜਾਂ ਵਾਲੇ ਜਾਂ ਮਿੱਟੀਆਂ ਦੇ ਪਾਇਆ ਹੁੰਦਾ। ਏਡੀ ਵੱਡੀ ਬਖਸ਼ਿਸ਼ ਹੋ ਗਈ, ਸਹੁਰਿਆਂ ਦਾ ਪਰਿਵਾਰ ਵੀ ਉੱਧਰ ਗਿਆ, ਆਪਣਾ ਪਰਿਵਾਰ ਪਹਿਲਾਂ ਡਰਿਆ ਸੀ, ਪੁੱਤਰ ਦੇ ਨਾਂ ਤੇ ਗੁਰੂ ਨੇ ਪਿੰਡ ਵਸਾ ਦਿੱਤਾ, ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ, ਨਾਮ ਜਪ ਲੈਂਦਾ, ਕਹਿੰਦਾ ਮਹਾਰਾਜ ਮੇਰਾ ਪਰਿਵਾਰ ਨਾਮ ਬੇੜੇ ਤੇ ਚੜਾ ਦੇ। ਜੇ ਸਿੱਖ ਅਮਰਧਾਰੀ ਆ ਤਾਂ ਉਹਦੀ ਘਰ ਦੀ ਲਾਂਗ ਨਾ ਬੰਨੀ ਫਿਰੇ, ਧੋਤੀ ਨਾ ਬੰਨੀ ਫਿਰੇ, ਨਾ ਉਹ ਵੀ ਗੁਰੂ ਦੀ ਮਰਿਆਦਾ ਵਿੱਚ ਆ ਕੇ ਖੰਡੇ ਬੱਟ ਦਾ ਅਮਰ ਛਕੇ, ਫਿਰ ਪਰਿਵਾਰ ਬੇੜੇ ਤੇ ਚੱਲ ਰਹੇ। ਗੱਲਾਂ ਨਾਲ ਪਰਿਵਾਰ ਨਾਮ ਦੇ ਬੇੜੇ ਤੇ ਨਹੀਂ ਚੱਲ ਸਕਦਾ। ਜਦੋਂ ਗੁਰੂ ਦੀ ਸਮੱਗਰ ਮਤ ਮਿਲਦੀ ਹੈ, ਫਿਰ ਜੀਵ ਸੰਸਾਰ ਤੋਂ ਪਾਰ ਹੋ ਜਾਂਦਾ ਤੇ ਕਿਰਪਾ ਹੋ ਜਾਂਦੀ ਹੈ। ਇੱਕ ਇੰਦਰੀਆਂ ਰੂਪੀ ਪਰਿਵਾਰ ਵੀ ਹੈ ਸਾਡਾ, ਨੱਕ ਹੈ, ਕੰਨ ਹੈ, ਅੱਖਾਂ, ਇਹ ਵੀ ਪਰਿਵਾਰ ਹੈ। ਗੁਰਮੁਖ ਇਹਨੂੰ ਵੀ ਉਧਾਰ ਲੈਂਦੇ ਨੇ, ਅੱਖਾਂ ਨੂੰ ਪਰਾਇਆ ਰੂਪ ਤੱਕਣ ਤੋਂ ਰੋਕਦੇ ਨੇ, ਕੰਨਾਂ ਤੋਂ ਨਿੰਦਿਆ ਸੁਣਨ ਤੋਂ ਬਚਦੇ ਨੇ, ਰਸਨਾਂ ਨਾਲ ਝੂਠ ਬੋਲਣ ਤੋਂ ਬਚਦੇ ਨੇ। ਇਹਨਾਂ ਨੂੰ ਉਪਦੇਸ਼ ਦਿੰਦੇ ਨੇ, ਸ਼ਰਵਣੋ ਮੇਰਿਓ ਸਾਚੇ ਸੁਣਨਾ ਨੂੰ ਬਿਠਾਏ, ਅੱਖਾਂ ਨੂੰ ਕਹਿੰਦੇ ਹੇ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇੱਕ ਇੱਕ ਇੰਦਰੇ ਨੂੰ ਉਪਦੇਸ਼ ਦਿੰਦੇ, ਅੰਤਰ ਗੁਰੇ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਐਸਾ ਉਪਦੇਸ਼ ਦਿੰਦੇ ਨੇ। ਕਬੀਰ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਮਾਣ। ਜਦੋਂ ਸੱਚੇ ਪਾਤਸ਼ਾਹ ਧਰਮ ਰੂਪੀ ਧਨਸ਼ ਵਿੱਚ ਪ੍ਰੇਮ ਦਾ ਤੀਰ, ਉਪਦੇਸ਼ ਦਾ ਤੀਰ ਜੋੜ ਕੇ ਮਾਰਦੇ ਨੇ ਨਾ, ਫਿਰ ਪੈਰਾਂ ਤੋਂ ਪਿੰਗਲਾ ਹੋ ਜਾਂਦਾ, ਕੁਸੰਗਤ ਵਿੱਚ ਨਹੀਂ ਜਾਂਦਾ, ਕੰਨਾਂ ਨਾਲ ਨਿੰਦਿਆ ਨਹੀਂ ਸੁਣਦਾ, ਬੋਲਾ ਹੋ ਜਾਂਦਾ ਹੈ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ, ਪਰਾਇਆ ਰੂਪਣੀ ਤੱਕਦਾ, ਅੱਖਾਂ ਤੋਂ ਉਹਨਾਂ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਸਲੋਕ ਨਾ, ਅੱਖੀ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਹੁਣ ਜੀਵਤ ਬਿਨਾਂ ਬੋਲੇਗਾ ਕਿਸ ਤਰ੍ਹਾਂ? ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਵਿੱਚ ਸਾਖੀ ਲਿਖੀ ਹੈ, ਚੀੜ ਦਾ ਬਾਦਸ਼ਾਹ ਮਰਨ ਲੱਗਾ ਤੇ ਉਹਨੇ ਆਖਿਆ ਵੀ ਮੇਰੀ ਜਗ੍ਹਾ ਤੇ ਪੁੱਛਿਆ ਕਿਹਨੂੰ ਬਿਠਾਈਏ? ਕਹਿੰਦੇ ਉਹਨੂੰ ਰਾਜਾ ਬਣਾਇਓ ਜਿਹਦੇ ਹੱਥ ਨਾ ਹੋਣ, ਜਿਹਦੇ ਪੈਰ ਨਾ ਹੋਣ। ਗੁਰੂ ਗੋਬਿੰਦ ਸਿੰਘ ਲਿਖਿਆ ਜ਼ਫਰਨਾਮੇ ਦੇ ਵਿੱਚ ਕਿ ਨਾ ਦਸਤੋ ਨਾ ਪਾਓ ਨਾ ਚਸ਼ਮੋ ਜੋਬਾ ਨਾ ਹੋਛੋ ਨਾ ਹਿੰਮਤ ਨਾ ਹੈਬਸ ਕਸਾ, ਜਿਹਦੀ ਨਾ ਜਵਾਨ ਹੋਵੇ ਨਾ ਹੱਥ ਹੋਣ ਨਾ ਖਾਣ। ਉਹਨੇ ਕਹੋ ਖਾ ਕੇ ਰਾਜ ਕਰੇ ਨਾ, ਜਿਹਦੇ ਹੱਥੀ ਆਣੀ ਅੱਖਾਂ ਆਣੀ। ਇਹਨਾਂ ਨਿਕੰਮੇ ਹੋ, ਮੇਰੀ ਗੱਲ ਸਮਝੋ, ਵਿਆਹਨਾ ਕੀ ਆ। ਮੈਂ ਕਹਿੰਦਾ ਜਿਹਦੀਆਂ ਅੱਖਾਂ ਉਹ ਨਾ ਹੋਣ ਪਰਾਇਆ ਰੂਪ ਤੱਕਣ ਵਾਲੀਆਂ, ਜਿਹਦੇ ਹੱਥ ਝੂਠੇ ਸੈਣ, ਝੂਠਾ ਅੰਗੂਠਾ, ਚੋਰੀ ਯਾਰੀ ਕਰਨ ਵਾਲੇ ਨਾ ਹੋਣ, ਕੁਸੰਗਤ ਵਿੱਚ ਜਾਣ ਵਾਲੇ ਜਿਹਦੇ ਪੈਰ ਨਾ ਹੋਣ, ਮੈਂ ਉਹਦੀ ਗੱਲ ਕਰ ਰਿਹਾ, ਉਹਨੂੰ ਮੇਰੇ ਰਾਜ ਤੇ ਬਿਠਾਇਓ। ਇਸ ਤਰ੍ਹਾਂ ਇੰਦਰੀਆਂ ਨੂੰ ਉਧਾਰਦੇ ਨੇ ਤੇ ਉਹਨਾਂ ਦਾ ਭਲਾ ਹੋ ਜਾਂਦਾ ਹੈ। ਫਿਰ ਪਰਿਵਾਰ ਇੰਦਰੀਆਂ ਰੂਪੀ ਪਰਿਵਾਰ ਵੀ ਬੇੜੇ ਤੇ ਚੜ੍ਹ ਕੇ ਤਰ ਜਾਂਦਾ ਹੈ, ਤੇ ਮਨ ਰੂਪੀ ਪਰਿਵਾਰ ਵੀ ਹੈ। ਇੱਕ ਮਨ ਦੀ ਬਿਰਤੀ ਹੈ ਪ੍ਰਮਾਣ, ਇੱਕ ਵਿਪਰਜੇ, ਇੱਕ ਨਿੰਦਰਾ, ਇੱਕ ਕਲਪ, ਇੱਕ ਸਿਮਰਤੀ। ਪ੍ਰਮਾਣ ਕੀ ਹੈ? ਦੁਨੀਆਂ ਦੇ ਪਦਾਰਥਾਂ ਵਿੱਚ ਧਿਆਨ ਲੱਗ ਜਾਣਾ, ਉਧਰੋਂ ਹਟਣਾ ਨਾ, ਪਰ ਇਹਨੂੰ ਤੋੜਨਾ ਕਿੱਧਰ ਹੈ? ਦ੍ਰਿਸ਼ਟੋ ਕਰ ਸੰਗ ਨਾ ਜਾਏ, ਕਿ ਜੋ ਵੇਖਦਾ ਤੇਰੇ ਨਾਲ ਨਹੀਂ ਜਾਣਾ। ਇਸ ਤਰ੍ਹਾਂ ਉਦਾਹਰਨ ਹੈ। ਵਿਪਰਜੇ, ਗੁਰੂ ਦੀ ਮਰਿਆਦਾ ਤੋਂ ਉਲਟ ਹੋਣਾ ਤੇ ਉਹਨੂੰ ਸਮਝਾਉਣਾ ਕਿ ਪਿਆਰਿਆ ਤੂੰ ਇਹ ਗੱਲ ਨੂੰ ਸਮਝ, ਇਹ ਜਗ ਧੂਏ ਦਾ ਬਹਾਰ ਤੇ ਸਾਚਾ ਮਾਦਿਆ ਕੇ ਵਿਚਾਰ, ਇਹਦੇ ਅੱਗੇ ਨਿੰਦਰਾ। ਇੱਥੇ ਜਾਗਰਤ ਤੇ ਸੁਪਨ ਅਵਸਥਾ ਦਾ ਅਭਾਵ ਹੋ ਜਾਂਦਾ ਹੈ, ਮਨ ਤੇ ਬੁੱਧ ਅਵਿਦਿਆ ਵਿੱਚ ਵਿਚਰਦੇ ਨੇ। ਇੱਥੇ ਮਨ ਨੂੰ ਉਪਦੇਸ਼ ਦੇਣਾ ਹੈ ਕਿ ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅਣ ਦਿਨੋ, ਤੂੰ ਵੀ ਇਸ ਤਰ੍ਹਾਂ ਸਿਮਰਿਆ ਕਰ। ਵਿਕਲਪ ਦਾ ਅਰਥ ਹੈ ਕਲਪਨਾ, ਬੰਦਗੀ ਕਰਨ ਲੱਗਿਆਂ ਥਲ ਦੀ ਜ਼ਿਆਦਾ ਇੱਛਾ ਰੱਖਣੀ ਤੇ ਬੰਦਗੀ ਘੱਟ ਕਰਨੀ, ਸੇਵਾ ਥੋੜ੍ਹੀ ਮੰਗਣ ਬਹੁਤਾ। ਪਰ ਇੱਥੇ ਵਿਵਰਜਿਤ ਕਿੱਦਾਂ ਕਰਨਾ ਹੈ? ਸੇਵਾ ਕਰਤ ਹੋਏ ਦੇ ਕਾਮੀ ਤੇ ਸਕੋਤ ਪ੍ਰਾਪਤ ਸੁਆਮੀ। ਸਿਮਰਤੀ, ਪੁਰਾਣੀਆਂ ਗੱਲਾਂ ਯਾਦ ਆਉਣੀਆਂ ਜਦੋਂ ਸਿਮਰਨ ਕਰਨ ਲੱਗਣਾ, ਤੇ ਮਨ ਨੂੰ ਸਮਝਾਉਣਾ ਕਿ ਮਣਾ ਇਹ ਤੇਰੇ ਨਾਲ ਨਹੀਂ, ਸਭ ਕੁਝ ਜਾਣ ਵਾਲਾ। ਮਨ ਕੀ ਮਤ ਤਿਆਗੋ ਹਰਜਨ ਇਹ ਬਾਤ ਕਠੈਨੀ, ਮਨ ਦੀ ਮਤ ਤਿਆਗ ਦੇ। ਇਹ ਵੀ ਪਰਿਵਾਰ ਹੈ, ਇਹ ਮਨ ਦਾ ਪਰਿਵਾਰ ਹੈ। ਇੰਦਰੀਆਂ ਦਾ ਪਰਿਵਾਰ, ਪ੍ਰਤੱਖ ਪਰਿਵਾਰ ਤੇ ਮਨ ਦਾ ਪਰਿਵਾਰ ਵੀ ਵਿਹੜੇ ਤੇ ਚੜ੍ਹ ਕੇ ਪਾਰ ਹੋ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਤੁਸੀਂ ਭਗਤਾਂ ਦੀ ਤਰ੍ਹਾਂ ਜਪੋ ਤੇ ਬੇਨਤੀ ਕਰੋ ਕਿ ਵਾਹਿਗੁਰੂ ਸਾਡੇ ਸਾਰੇ ਪਰਿਵਾਰ ਨੂੰ ਨਾਮ ਵਿਹੜੇ ਤੇ ਚੜ੍ਹਾ ਕੇ ਪਾਰ ਕਰਨਾ ਕਰੋ,
ਰਹਾਓ
ਸਲਾਮ ਦੇ ਕੇ ਕਥਨ ਕਰਦੇ ਹਨ।
ਜਾਤ ਇਸ ਭਾਵੈ ਤਾਂ ਹੁਕਮ ਮਨਾਵੈ,
ਕਹਿੰਦੇ ਜਾਤ ਇਸ ਵਾਹਿਗੁਰੂ ਨੂੰ ਜੀ ਭਾ ਜਾਵੇ ਜਾਂ ਉਹਦੇ ਭਾਣੇ ਨੂੰ ਮੰਨੇ। ਜਿਹੜਾ ਭਾਣੇ ਨੂੰ ਮੰਨਣ ਵਾਲਾ ਹੈ ਉਹ ਉਹਨੂੰ ਪਾਉਂਦਾ ਹੈ। ਗੁਰਮੁਖ ਤੇਰਾ ਭਾਣਾ ਭਾਵੇ, ਗੁਰਮੁਖਾਂ ਨੂੰ ਤੇਰਾ ਹੁਕਮ ਪਾਉਂਦਾ ਹੈ, ਤੇਰੇ ਹੁਕਮ ਵਿੱਚ ਚੱਲਦੇ ਨੇ, ਉਹ ਤੇਰੇ ਹੁਕਮ ਵਿੱਚ ਚੱਲਦੇ ਨੇ ਤੇ ਉਹਨਾਂ ਤੋਂ ਹੁਕਮ ਮਨਾ ਵੀ ਲੈਂਦਾ, ਕਿਉਂਕਿ ਰੱਬ ਦੇ ਪਿਆਰੇ ਰੱਬ ਦਾ ਹੁਕਮ ਮੰਨਦੇ ਨੇ। ਸਾਰੇ ਹੁਕਮ ਨਹੀਂ ਮੰਨ ਸਕਦੇ, ਸਾਨੂੰ ਤੁਹਾਡਾ ਅੱਧਾ ਹੁਕਮ ਪ੍ਰਵਾਨ ਹੈ ਗੁਰੂ ਦਾ। ਅਮੀਰੀ ਪ੍ਰਵਾਨ ਹੈ, ਗਰੀਬੀ ਪ੍ਰਵਾਨ ਨਹੀਂ, ਤੰਦਰੁਸਤੀ ਪ੍ਰਵਾਨ ਹੈ, ਬਿਮਾਰੀ ਪ੍ਰਵਾਨ ਨਹੀਂ, ਇੱਜ਼ਤ ਪ੍ਰਵਾਨ ਹੈ, ਬੇਇੱਜ਼ਤੀ ਪ੍ਰਵਾਨ ਨਹੀਂ। ਪਰ ਰੱਬ ਦਾ ਪਿਆਰਾ ਜੋ ਮੇਰੇ ਝੋਲੀ 'ਚ ਪਵਾ ਲਏ, ਸਾਨੂੰ ਤਾਂ ਅੱਧਾ ਗੁਰੂ ਦਾ ਹੁਕਮ ਪ੍ਰਵਾਨ ਹੈ, ਸਾਰਾ ਨਹੀਂ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਪਰਮੇਸ਼ਵਰ ਹੁਕਮ ਨਾ ਲੈਂਦਾ, ਮੰਨਦੇ ਹਨ।
ਇਸ ਬੇੜੇ ਕੋ ਪਾਰ ਲੰਘਾਵੈ,
ਕਿਹਾ ਸੀ ਨਾ ਵੀ ਸਾਰਾ ਪਰਿਵਾਰ ਬੇੜੇ ਚੜ੍ਹਾ ਕੇ ਸਾਡਾ ਤਾਰ ਲਓ, ਤੇ ਕਬੀਰ ਸਾਹਿਬ ਕੇ ਜਿਹੜਾ ਹੁਕਮ ਮੰਨ ਜਾਂਦਾ ਨਾ, ਫਿਰ ਇਸ ਨਾਮ ਬੇੜੇ ਤੇ ਚੜ੍ਹਾ ਕੇ ਸੱਚੇ ਪਾਤਸ਼ਾਹ ਉਹਨੂੰ ਸਮੇਤ ਪਰਿਵਾਰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
ਗੁਰ ਪ੍ਰਸਾਦ ਐਸੀ ਬੁੱਧ ਸਮਾਨੀ,
ਕਹਿੰਦੇ ਇਹ ਬੁੱਧ ਮਿਲੀ ਕਿੱਥੋਂ? ਕਹਿੰਦੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਇਹ ਅਕਲ ਮੈਨੂੰ ਮਿਲੀ ਹੈ ਕਿ ਗੁਰੂ ਦਾ ਹੁਕਮ ਮੰਨਣਾ ਹੈ, ਪਰਮੇਸ਼ਰ ਦਾ ਹੁਕਮ ਮੰਨਣਾ ਹੈ, ਉਹਦੇ ਤੇ ਚੱਲਣਾ ਹੈ। ਫਿਰ ਗੁਰੂ ਕਿਰਪਾ ਕਰਕੇ ਆਪਣੇ ਨਾਮ ਬੇੜੇ ਤੇ ਚੜ੍ਹਾ ਕੇ ਇਹ ਮਨੁੱਖਾ ਜਨਮ ਦੀ ਬਾਜੀ ਜਿਹੜੀ ਹੈ ਇਹਨੂੰ ਜਿਤਾਉਣ ਵਾਸਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਰੁਕ ਗਈ ਫਿਰ ਆਵਣ ਜਾਨੀ,
ਉਹਨਾਂ ਗੁਰਮੁਖਾਂ ਦੀ ਆਵਣ ਤੇ ਜਾਨੀ, ਆਉਣਾ ਤੇ ਜਾਣਾ ਚੁੱਕ ਜਾਂਦਾ ਹੈ, ਮੁੱਕ ਜਾਂਦਾ ਹੈ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੇ। ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ, ਉਹ ਸੰਸਾਰ ਵਿੱਚ ਆਉਂਦੇ ਸਾਨੂੰ ਦੀਦੇ ਨੇ ਕਿ ਦੁਨੀਆਂ ਦੀ ਤਰ੍ਹਾਂ ਹੀ ਆਏ ਨੇ, ਪਰ ਦੁਨੀਆਂ ਵਰਗਾ ਨਹੀਂ ਸੀ ਕਹਿ ਸਕਦੇ ਉਹਨਾਂ ਨੂੰ, ਕਿਉਂਕਿ ਵੇਖਣ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਰੱਬ ਦੇ ਪਿਆਰੇ ਵੀ ਖਾਕ ਦੇ ਮੁੱਠ ਦੇ ਕੈਦੀ ਜਾਪਦੇ ਨੇ,
पर नहीं, वो तो पाक पवित्र परमात्मा का रूप हो चुके ने। असी उन्होंने नहीं कह सकते कि जन्म मरण विच ने, असी उन्हां दे जन्मदिन मनाने हैं, वह गल वखरी है, पर जन्म मरण दोहू में ना ही जन पारे उपकारी है, क्योंकि जी दान दे भगती लाइन हर स्यों लैण मिलाए। ऐसे रब के प्यारियां फिर आना जाना खत्म हो जाता है।
कहो कबीर भज सारंग पानी।
कबीर साहब कहते सारंग नामे धनश नू पानी हथ में धारण वाला जिहड़ा परमेश्वर है ना अकाल पुरख, उन्हों भाजी याद कर। पर सारंग नाम है पपीए का, जितना पपीया पानी के वास्ते रट लाता ना सवंती बूंद वास्ते, बाबीहा पिरो पिरो करे जल निध प्रेम प्यार, बाबीहा अमृत वेले बोलिया ता दर सुनी पुकार, तेरा चित रूपी पपीया भी इतना रट ला ले परमात्मा के नाम के वास्ते, प्रियो प्रियो करे इनू प्यास लग जाए। कई पुछते ज्ञानी जी नाम कि तरह जपिए, लोग बड़े ढंग दसते अंदर सुभाष खिचो दे वाहे आखो बाहर आखो दे गुरु आखो, ये प्यारे कोई ढंग नहीं गलत जी। जदों प्यास लगती है ना फिर बंदा पुछता नहीं टूटी का पानी गगू का पानी पी लेना, भुख लगी रोटी खा लेना, पुछता नहीं कि तंदूर की है कि सब्जी है, लूण घट है कि मिर्च ज्यादा है, तो जरा पुछता फिर ना कितना जबड़ा भुख ही लगी है, जो लागी ना साचे राम के लागे भूख, फिर देह तरे दी बलिया की तरह विरलाप करके भी जपता खाता फिर पेट भरता है, फिर भी पुछता कितना जपना, उन्हें फिर परमात्मा मिल पैंदा है। कबीर साहब कहते सारंग नामे परमेश्वर नूं भजना कर,
पुरवार पार सब इको दानी,
पुर आ ते पार पार परलोक ते लोक, इहदे विच परमेश्वर इको नूं दानी कीए जानना कर, वाह एक ही सारे नूं दानी दान दे देन वाला है, सारिया की रक्षा करने वाला है, उस वाहिगुरू नूं याद कर। जिस तरह ध्रुव ते प्रहलाद भगत ने जपया है ते नाल नाल अपने परिवार को भी इस पासे ला के सारे परिवार को संसार बेड़े दे चढ़ा के संसार समुद्र तो पार कर, यह भगत जी ने पावन उपदेश बख्शिया है। गुरु रहमत करे बख्शिश करे, असी भी सतगुरां दे उपदेश से भगत साहब के उपदेश से चल के आप जपे अवरह नाम जपावे वाली धरती धारण कर दे, अपने बच्चों परिवार को वाहिगुरु सिमरन में ला के सारे परिवार का उधार करिए। गुरु रहमत करे, विचारा करदे अनेक प्रकार दीआं त्रुटियां हो जांदियां, सच्चे पातशाह जी बख्श लैण जिन्हां गुरमुखां ने कथा दे सत्कार विच माया हाजर कीती, सतगुरु जी आप नाम जाणदे ने, सब दे खजाने परिपूर्ण करन जी आओ, पंक्तियां पढ़ के समाप्ति है जी।
कहो कबीर भज सारंग पानी, पुरवार पार सब एको धानी, वाहेगुरु जी का खालसा वाहेगुरु जी की फतेह।